ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨ। ਡੋਨਲਡ ਟਰੰਪ ਨੇ ਕੈਨੇਡਾ ਖਿਲਾਫ 35% ਟੈਰਿਫ ਠੋਕੇ। ਕਾਰਨੀ ਨੇ ਕਿਹਾ ਕੈਨੇਡਾ ਨਿਰਾਸ਼। ਕੈਨੇਡਾ ਸਤੰਬਰ ਵਿੱਚ ਫਲਸਤੀਨ ਨੂੰ ਵੱਖਰੇ ਦੇਸ਼ ਵਜੋਂ ਮਾਨਤਾ ਦੇਵੇਗਾ। ਐਡਮਿੰਟਨ ਪੁਲਿਸ ਵੱਲੋਂ ਸਾਊਥ ਏਸ਼ੀਅਨ ਭਾਈਚਾਰੇ ਨੂੰ ਜਬਰਨ ਵਸੂਲੀ ਦੇ ਵੱਧ ਰਹੇ ਖਤਰੇ ਬਾਰੇ ਚੇਤਾਵਨੀ ਅਤੇ ਕੈਨੇਡਾ ਵੱਲੋਂ ਐਕਸਪ੍ਰੈਸ ਐਂਟਰੀ ਲਈ ਲੋੜੀਂਦੇ ਫੰਡਾਂ ਦੀ ਸ਼ਰਤ ਵਿੱਚ ਬਦਲਾਅ। ਅਮੈਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਕੈਨੇਡੀਅਨ ਸਮਾਨ ਤੇ ਟੈਰਿਫ ਦਰ ਵਧਾਉਣ ਬਾਬਤ ਕਾਰਜਕਾਰੀ ਹੁਕਮ ਤੇ ਦਸਤਖਤ ਕਰਨ ਤੋਂ ਬਾਅਦ ਸ਼ੁੱਕਰਵਾਰ ਯਾਨੀ ਅੱਜ ਤੋਂ 1 ਅਗਸਤ ਤੋਂ ਕੈਨੇਡਾ ਤੇ 35% ਟੈਰਿਫ ਲਾਗੂ ਹੋ ਗਏ ਨੇ। ਵਾਈਟ ਹਾਊਸ ਦੇ ਅਨੁਸਾਰ ਕੈਨੇਡਾ ਅਮੈਰੀਕਾ ਮੈਕਸੀਕੋ ਸਮਝੌਤਾ, ਜਿਹਨੂੰ ਕਜ਼ਮਾ ਵੀ ਕਿਹਾ ਜਾਂਦਾ, ਜਿਹੜੇ ਉਸਦੇ ਅਨੁਕੂਲ ਸਮਾਨ ਹੈ, ਜਿਹੜੇ ਪ੍ਰੋਡਕਟਸ ਉਸਦੇ ਕੰਪਲਾਈਂਸ ਵਿੱਚ ਨੇ, ਉਹ ਟੈਰਿਫ ਤੋਂ ਪ੍ਰਭਾਵਿਤ ਨਹੀਂ ਹੋਣਗੇ, ਜਿਹੜੀ ਟੈਰਿਫ ਦਰ 25% ਤੋਂ ਵਧਾ ਕੇ ਹੁਣ 35% ਕਰ ਦਿੱਤੀ ਗਈ ਹੈ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਥਰਸਡੇ ਮਿਡ ਨਾਈਟ ਦੇ ਬਾਅਦ ਆਪਣਾ ਇੱਕ ਬਿਆਨ ਜਾਰੀ ਕੀਤਾ, ਜਿਹਦੇ ਵਿੱਚ ਕਿਹਾ ਕਿ ਕੈਨੇਡਾ ਸਰਕਾਰ ਅਮੈਰੀਕਾ ਦੀ ਇਸ ਕਾਰਵਾਈ ਤੋਂ ਨਿਰਾਸ਼ ਹੈ, ਪਰ ਸਰਕਾਰ ਕੁਜ਼ਮਾ ਪ੍ਰਤੀ ਕਮਿਟਿਡ ਹੈ, ਜੋ ਕਿ ਵਸਤੂਆਂ ਦੀ ਤਾਦਾਦ ਪੱਖੋਂ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਫ੍ਰੀ ਟ੍ਰੇਡ ਅਗਰੀਮੈਂਟ ਹੈ। ਅਮਰੀਕਾ ਨੇ ਹਾਲਾਂਕਿ ਕੁਝ ਸੈਕਟਰਸ ਤੇ ਭਾਰੀ ਟੈਰਿਫ ਲਗਾਏ ਨੇ, ਜਿਵੇਂ ਕਿ ਲੱਕੜ, ਸਟੀਲ, ਅਲੂਮੀਨੀਅਮ ਅਤੇ ਆਟੋਮੋਟਿਵ, ਪਰ ਜ਼ਿਆਦਾਤਰ ਕੈਨੇਡੀਅਨ ਐਕਸਪੋਰਟਰਸ ਤੇ ਬਾਕੀ ਵਪਾਰਕ ਭਾਈਵਾਲਾਂ ਦੇ ਮੁਕਾਬਲੇ ਟੈਰਿਫ ਰੇਟ ਘੱਟ ਹੈ। ਪ੍ਰਾਈਮ ਮਿਨਿਸਟਰ ਕਾਰਨੀ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਕੈਨੇਡੀਅਨ ਨੌਕਰੀਆਂ ਦੀ ਰੱਖਿਆ ਕਰਨ, ਉਦਯੋਗਿਕ ਕੰਪੀਟੀਸ਼ਨ ਵਿੱਚ ਨਿਵੇਸ਼ ਕਰਨ, ਕੈਨੇਡਾ ਵਿੱਚ ਬਣਿਆ ਸਮਾਨ ਖਰੀਦਣ ਅਤੇ ਐਕਸਪੋਰਟ ਮਾਰਕੀਟਸ ਨੂੰ ਡਾਇਵਰਸੀਫਾਈ ਕਰਨ ਯਾਨੀ ਨਿਰਯਾਤ ਬਾਜ਼ਾਰਾਂ ਵਿੱਚ ਵਿਭਿੰਨਤਾ ਲਿਆਉਣ ਲਈ ਕੰਮ ਕਰੇਗੀ। ਨਵੇਂ ਟੈਰਿਫ ਵਧਾਉਣ ਦੀ ਵਜ੍ਹਾ ਜਿਹੜੀ ਹੈ, ਟਰੰਪ ਨੇ ਕੀ ਦਲੀਲ ਦਿੱਤੀ ਹੈ ਕਿ ਕੈਨੇਡਾ ਨੇ ਆਪਣੇ ਬਾਰਡਰ ਤੋਂ ਫੈਂਟਨਿਲ ਅਤੇ ਹੋਰ ਜਿਹੜੇ ਗੈਰ ਕਾਨੂੰਨੀ ਨਸ਼ੇ ਨੇ, ਪ੍ਰਵਾਸ ਹੈ, ਉਹਦੀ ਅਮੈਰੀਕਾ ਦੇ ਵਿੱਚ ਹੋ ਰਹੀ ਆਮਦ ਨੂੰ ਰੋਕਣ ਵਿੱਚ ਕੋਆਪਰੇਟ ਨਹੀਂ ਕੀਤਾ ਜਾਂ ਬਣਦੇ ਕਦਮ ਨਹੀਂ ਚੁੱਕੇ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਕੈਨੇਡਾ ਨੇ ਜਿਹੜੇ ਟਰੰਪ ਦੇ ਪਹਿਲਾਂ ਦੇ ਟੈਰਿਫ ਸੀਗੇ ਉਹਦੇ ਜਵਾਬ ਦੇ ਵਿੱਚ ਜਿਹੜੇ ਰਿਟੈਲੀਏਟਰੀ ਮੈਜਰਸ ਲਏ ਸੀਗੇ, ਜਿਹੜੇ ਟਰੰਪ ਦੇ ਟੈਰਿਫ ਫੈਸਲਿਆਂ ਦੇ ਵਿਰੁੱਧ ਕਾਰਵਾਈ ਕੀਤੀ ਸੀ, ਉਹਨੂੰ ਵੀ ਇੱਕ ਦਲੀਲ ਬਣਾਇਆ ਤੇ ਜਿਹੜੇ ਇਹ 1 ਅਗਸਤ ਤੋਂ 25% ਤੋਂ ਵਧਾ ਕੇ ਟੈਰਿਫ 35% ਕਰ ਦਿੱਤੇ ਗਏ ਨੇ। ਕਾਰਨੀ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਕੈਨੇਡਾ ਨੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਅਤੇ ਬਾਰਡਰ ਸੁਰੱਖਿਆ ਸੁਧਾਰਨ ਲਈ ਬਹੁਤ ਕੁਝ ਕੀਤਾ ਹੈ। ਉਹਨਾਂ ਨੇ ਕਿਹਾ ਕਿ ਅਮੈਰੀਕਾ ਪਹੁੰਚਦੀ ਜਿਹੜੀ ਫੈਂਟਨਿਲ ਵਿੱਚੋਂ ਕੈਨੇਡਾ ਰਾਹੀਂ ਹੁੰਦੀ ਆਮਦ ਸਿਰਫ 1% ਹੈ ਅਤੇ ਸਰਕਾਰ ਇਸ ਨੂੰ ਹੋਰ ਘਟਾਉਣ ਲਈ ਵੀ ਵੱਡੇ ਨਿਵੇਸ਼ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਕੈਨੇਡਾ ਨੇ ਹਜ਼ਾਰਾਂ ਨਵੇਂ ਬਾਰਡਰ ਸਿਕਿਉਰਿਟੀ ਜਿਹੜੇ ਪਰਸੋਨਲਸ ਨੇ, ਅਧਿਕਾਰੀ ਨੇ, ਉਹ ਭਰਤੀ ਕੀਤੇ ਨੇ ਤੇ ਏਅਰ ਸਰਵੇਲੈਂਸ ਸ਼ੁਰੂ ਕੀਤੀ ਹੈ ਅਤੇ ਹੋਰ ਖੁਫੀਆ ਕਾਰਵਾਈ 'ਚ ਵੀ ਇਜ਼ਾਫਾ ਕੀਤਾ ਤਾਂ ਜੋ ਬਾਰਡਰ ਸੁਰੱਖਿਆ ਨੂੰ ਮਜ਼ਬੂਤ ਕਰਕੇ ਨਸ਼ਿਆਂ, ਗੈਰ ਕਾਨੂੰਨੀ ਪ੍ਰਵਾਸ ਅਤੇ ਸੰਗਠਿਤ ਅਪਰਾਧ ਗਿਰੋਹਾਂ ਨੂੰ ਰੋਕਿਆ ਜਾ ਸਕੇ। ਜਦੋਂ ਟਰੰਪ ਨੂੰ ਪੁੱਛਿਆ ਗਿਆ ਸੀਗਾ ਕਿ ਵੀ ਕੀ ਕੈਨੇਡਾ ਵੱਲੋਂ ਪੈਲੇਸਟੀਨ ਨੂੰ ਇੱਕ ਦੇਸ਼ ਵਜੋਂ ਮਾਨਤਾ ਦੇਣ ਵਾਲਾ ਬਿਆਨ ਵਪਾਰ ਲਈ ਰੁਕਾਵਟ ਬਣ ਸਕਦਾ ਹੈ, ਤਾਂ ਉਹਨਾਂ ਨੇ ਕਿਹਾ ਸੀਗਾ, ਕੋਟ, ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ, ਪਰ ਇਹ ਉਹਨਾਂ ਦੀ ਰਾਏ ਹੈ, ਇਹ ਵੱਡੀ ਰੁਕਾਵਟ ਨਹੀਂ, ਅਸੀਂ ਅਜੇ ਗੱਲ ਨਹੀਂ ਕੀਤੀ, ਉਹਨਾਂ ਨੇ ਫੋਨ ਕੀਤਾ, ਵੇਖੋ ਕੀ ਹੁੰਦਾ ਹੈ। ਟਰੰਪ ਨੇ NBC ਨਾਲ ਗੱਲ ਕਰਦਿਆਂ ਵੀਰਵਾਰ ਸ਼ਾਮ ਨੂੰ ਕਿਹਾ ਸੀਗਾ ਕਿ ਵੀ ਉਹ ਗੱਲਬਾਤ ਲਈ ਤਿਆਰ ਨੇ ਅਤੇ ਸ਼ਾਇਦ ਉਹ ਕਾਰਨੀ ਨਾਲ ਰਾਤ ਨੂੰ ਗੱਲ ਵੀ ਕਰਨ, ਪਰ ਕਾਰਨੀ ਦੇ ਦਫ਼ਤਰ ਨੇ ਪੁਸ਼ਟੀ ਨਹੀਂ ਕੀਤੀ ਕਿ ਅਮਰੀਕਾ ਨਾਲ ਥਰਸਡੇ ਨਾਈਟ ਨੂੰ ਫੋਨ ਤੇ ਗੱਲ ਹੋਈ ਹੈ ਜਾਂ ਨਹੀਂ ਹੋਈ ਹੈ। ਇੱਕ ਵੱਖਰੇ ਐਗਜ਼ੈਕਟਿਵ ਆਰਡਰ ਵਿੱਚ ਟਰੰਪ ਨੇ ਹੋਰ ਕਈ ਦੇਸ਼ਾਂ ਤੇ ਵੀ ਨਵੇਂ ਟੈਰਿਫ ਲਾਏ ਨੇ ਜੋ 15% ਤੋਂ 41% ਦੀ ਰੇਂਜ ਵਿੱਚ ਨੇ। ਮੈਕਸੀਕੋ ਨੂੰ ਫਿਲਹਾਲ 90 ਦਿਨਾਂ ਦੀ ਛੋਟ ਮਿਲੀ ਹੈ। ਦੂਜੇ ਪਾਸੇ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਐਵ ਨੇ ਵੀਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਤੇ ਟਰੰਪ ਦੇ ਇਹਨਾਂ ਨਵੀਂ ਟੈਰਿਫ ਰੇਟ ਨੂੰ ਗੈਰ ਵਾਜਬ ਆਖਿਆ ਅਤੇ ਕਿਹਾ ਕਿ ਵੀ ਉਹਨਾਂ ਦੀ ਜਿਹੜੀ ਪਾਰਟੀ ਹੈ ਉਹ ਸਾਰੇ ਟੈਰਿਫਸ ਨੂੰ ਖਤਮ ਕਰਨ ਲਈ ਇੱਕ ਡੀਲ ਦੀ ਹੋਪ ਜਾਰੀ ਰੱਖ ਰਹੀ ਹੈ, ਮਤਲਬ ਕਿ ਸਾਰੀਆਂ ਚੀਜ਼ਾਂ ਤੇ ਕੋਈ ਟੈਰਿਫ ਨਾ ਹੋਵੇ। ਉਹਨਾਂ ਨੇ ਲਿਖਿਆ ਕਿ ਸਟੀਲ, ਅਲੂਮੀਨੀਅਮ, ਲੱਕੜ, ਆਟੋਮੋਬਾਈਲ, ਖੇਤੀਬਾੜੀ ਅਤੇ ਹੋਰ ਸਾਰੇ ਸੈਕਟਰਸ ਤੇ ਟੈਰਿਫ ਮੁੱਕਣੇ ਚਾਹੀਦੇ ਨੇ। ਓਨਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਵੀ ਟੈਰਿਫ ਵਧਾਏ ਜਾਣ ਨੂੰ ਚਿੰਤਾਜਨਕ ਦੱਸਿਆ ਸੀਗਾ ਤੇ ਪਹਿਲਾਂ ਕਿਹਾ ਸੀ ਕਿ ਅਮਰੀਕੀ ਸਟੀਲ ਅਤੇ ਅਲੂਮੀਨੀਅਮ ਤੇ ਵੀ 50% ਟੈਰਿਫ ਠੋਕੇ ਜਾਣ। ਯੂਨੀਫੋਰ ਯੂਨੀਅਨ ਜਿਹੜੀ ਹੈ ਉਹਦੀ ਨੈਸ਼ਨਲ ਪ੍ਰੈਜ਼ੀਡੈਂਟ ਲੇਨਾ ਪੇਨ, ਉਹਨਾਂ ਨੇ ਵੀ ਕਿਹਾ ਕਿ ਵੀ ਇਹ ਕੈਨੇਡੀਅਨ ਵਰਕਰਸ ਲਈ ਇੱਕ ਜੀਵਨ ਦੀ ਲੜਾਈ ਹੈ ਅਤੇ ਸਰਕਾਰ ਨੂੰ ਆਪਣੇ ਕੋਲ ਮੌਜੂਦ ਸਾਰੀ ਤਾਕਤ ਤੇ ਸਾਰੀਆਂ ਆਪਸ਼ਨਸ ਨੂੰ ਵਰਤਣਾ ਚਾਹੀਦਾ। ਬੀਤੇ ਕੁਝ ਦਿਨਾਂ ਤੋਂ ਕਾਰਨੀ ਅਤੇ ਹੋਰ ਕੈਨੇਡੀਅਨ ਅਧਿਕਾਰੀ ਵੈਸੇ ਸੰਕੇਤ ਦੇ ਰਹੇ ਸੀਗੇ ਕਿ ਵੀ ਡੈਡਲਾਈਨ ਤੱਕ, ਜੋ ਕਿ 1 ਅਗਸਤ ਦੀ ਸੀਗੀ, ਉਦੋਂ ਤੱਕ ਕਿਸੇ ਤੁਰੰਤ ਸਮਝੌਤੇ ਦੀ ਉਮੀਦ ਨਾ ਕੀਤੀ ਜਾਵੇ। ਉਹਨਾਂ ਇਸ ਲਈ ਵੀ ਕਾਲੀ ਨਾ ਕਰਨ ਦੀ ਦਲੀਲ ਦਿੱਤੀ ਸੀ ਕਿਉਂਕਿ ਕਰੀਬ 90% ਜਿਹੜਾ ਐਕਸਪੋਰਟ ਹੈ ਉਹ ਅਜੇ ਵੀ ਟੈਰਿਫ ਰਹਿਤ ਹੈ। ਵਾਸ਼ਿੰਗਟਨ ਵਿੱਚ ਕੈਨੇਡਾ ਦੇ ਨੁਮਾਇੰਦੇ ਡੇਵਿਡ ਪੈਟਰਸਨ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਹਨਾਂ ਨੇ ਕਿਹਾ ਕਿ ਉਹ ਪ੍ਰਾਈਮ ਮਿਨਿਸਟਰ ਕਾਰਨੀ ਦੀ ਅਪਰੋਚ ਨਾਲ ਸਹਿਮਤ ਨੇ ਅਤੇ ਜਦੋਂ ਸਮਝੌਤੇ ਦਾ ਸਹੀ ਸਮਾਂ ਆਵੇਗਾ ਇਹ ਹੋ ਜਾਵੇਗਾ। ਤੇ ਅੱਜ ਫਰਾਈਡੇ ਨੂੰ ਦਿਨ ਵੇਲੇ ਜਿਹੜੇ ਫੈਡਰਲ ਮਿਨਿਸਟਰ ਨੇ ਕੈਨੇਡਾ ਅਮਰੀਕਾ ਟ੍ਰੇਡ ਮਾਮਲੇ ਦੇ ਮਿਨਿਸਟਰ ਡੋਮਿਨਿਕ ਲੇਬਲੋਂ, ਉਹਨਾਂ ਨੇ ਕਿਹਾ ਕਿ ਕੈਨੇਡਾ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਪ੍ਰਸ਼ਾਸਨ ਤੋਂ ਕੋਈ ਬੈਡ ਡੀਲ ਯਾਨੀ ਕੋਈ ਮਾੜਾ ਸਮਝੌਤਾ ਐਕਸੈਪਟ ਨਹੀਂ ਕਰੇਗਾ। ਉਹਨਾਂ ਨੇ ਦੱਸਿਆ ਕਿ ਵੀ ਜਿਹੜੀ ਇਹ ਗੱਲਬਾਤ ਸੀਗੀ, ਜਿਹੜੀਆਂ ਚਰਚਾਵਾਂ ਸੀਗੀਆਂ, ਉਹਦੇ ਵਿੱਚ ਕੋਈ ਵਾਇਬਲ ਡੀਲ ਯਾਨੀ ਕੋਈ ਵਾਜਿਬ ਡੀਲ ਇਸ ਹਫਤੇ ਟੇਬਲ ਤੇ ਨਹੀਂ ਪੇਸ਼ ਕੀਤੀ ਗਈ ਸੀ, ਇਸ ਕਰਕੇ ਹਜੇ ਤੱਕ ਇਹ ਨਹੀਂ ਚੜ ਸਕਿਆ ਇਹ ਸਮਝੌਤਾ। ਪਰ ਉਹਨਾਂ ਨੇ ਰੇਡੀਓ ਕੈਨੇਡਾ ਦੇ ਕੈਨੇਡਾ ਮੀਡੀਆ ਨਾਲ ਗੱਲ ਕਰਦਿਆਂ ਇਹ ਜ਼ਰੂਰ ਕਿਹਾ ਕਿ ਵੀ ਉਹ ਇਸ ਗੱਲ ਨੂੰ ਲੈ ਕੇ ਇਨਕਰੇਜਡ ਨੇ, ਕਿਉਂਕਿ US ਅਜੇ ਵੀ ਗੱਲਬਾਤ, ਵਪਾਰਕ ਗੱਲਬਾਤ ਲਈ ਜਿਹੜਾ ਹੈ ਉਹ ਸਟਿਲ ਓਪਨ ਹੈ, ਖੁੱਲ੍ਹਾ ਹੈ। ਪਰ ਉਹਨਾਂ ਨੇ ਕਿਹਾ ਕਿ ਜਿਹੜੀਆਂ ਇਹ ਨੈਗੋਸੀਏਸ਼ਨਸ ਨੇ ਇਹ ਕੰਪਲੈਕਸ ਹੁੰਦੀਆਂ ਨੇ। ਸੋ ਗੱਲਬਾਤ ਦਾ ਸਿਲਸਿਲਾ ਜਾਰੀ ਹੈ, ਨੈਗੋਸੀਏਸ਼ਨਸ ਜਾਰੀ ਨੇ, ਪਰ ਇਹਦੇ ਦਰਮਿਆਨ ਅੱਜ 1 ਅਗਸਤ ਦੀ ਜਿਹੜੀ ਡੈਡਲਾਈਨ ਹੈ ਓਵਰ ਹੋ ਗਈ ਹੈ ਅਤੇ ਨਵੀਂ ਟੈਰਿਫ ਰੇਟ ਜਿਹੜਾ ਹੈ ਉਹ 25% ਤੋਂ ਵਧਾ ਕੇ 35% ਕਰ ਦਿੱਤਾ ਗਿਆ ਹੈ। ਕੁਜ਼ਮਾ ਕੰਪਲਾਈਂਟ ਪ੍ਰੋਡਕਟਸ ਦੇ ਉੱਤੇ ਇਹ ਨਹੀਂ ਲਾਗੂ ਹੋਵੇਗਾ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਜੇਕਰ ਪੈਲਸਟੀਨ ਅਥਾਰਟੀ ਕੁਝ ਕਮਿਟਮੈਂਟਸ ਕਰਨ ਲਈ ਸਹਿਮਤ ਹੁੰਦੀ ਹੈ ਤਾਂ ਕੈਨੇਡਾ ਸਤੰਬਰ ਵਿੱਚ ਫਲਸਤੀਨ ਨੂੰ ਸਟੇਟਹੁੱਡ ਦੇਵੇਗਾ ਯਾਨੀ ਵੱਖਰੇ ਦੇਸ਼ ਵਜੋਂ ਮਾਨਤਾ ਦੇ ਦੇਵੇਗਾ। ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਫਲਸਤੀਨੀ ਅਥਾਰਟੀ ਨੂੰ 2026 ਵਿੱਚ ਇੱਕ ਚੋਣ ਕਰਾਉਣੀ ਹੋਵੇਗੀ ਅਤੇ ਹੋਰ ਡੈਮੋਕ੍ਰੈਟਿਕ ਸੁਧਾਰਨ ਲਈ ਵੀ ਵਚਨਬੱਧ ਹੋਣਾ ਪਵੇਗਾ। ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਾਰਨੀ ਨੇ ਕਿਹਾ, ਕੋਟ, ਦੋ ਮੁਲਕੀ ਹੱਲ ਯਾਨੀ ਟੂ ਸਟੇਟ ਸੋਲਿਊਸ਼ਨਸ ਨੂੰ ਪ੍ਰਿਜ਼ਰਵ ਕਰਨ ਦਾ ਮਤਲਬ ਇਹ ਹੈ ਕਿ ਅਸੀਂ ਉਹਨਾਂ ਸਾਰੇ ਲੋਕਾਂ ਦੇ ਨਾਲ ਖੜੇ ਹੋਈਏ ਜੋ ਹਿੰਸਾ ਜਾਂ ਅੱਤਵਾਦ ਦੇ ਬਜਾਏ ਸ਼ਾਂਤੀ ਨੂੰ ਚੁਣਦੇ ਨੇ। ਇਹ ਉਹਨਾਂ ਦੀ ਇਸ ਕੁਦਰਤੀ ਇੱਛਾ ਦੀ ਸਨਮਾਨ ਕਰਨ ਵਾਲੀ ਗੱਲ ਹੈ ਕਿ ਇਜ਼ਰਾਈਲ ਅਤੇ ਫਲਸਤੀਨ ਦੋ ਵੱਖਰੇ ਪਰ ਸ਼ਾਂਤੀਪੂਰਨ ਮੁਲਕਾਂ ਵਜੋਂ ਇਕੱਠੇ ਜੀਵਨ ਬਿਤਾਉਣ। ਇਹੀ ਇੱਕ ਰਸਤਾ ਹੈ ਜੋ ਭਵਿੱਖ ਵਿੱਚ ਸੁਰੱਖਿਆ ਅਤੇ ਖੁਸ਼ਹਾਲੀ ਲਿਆ ਸਕਦਾ ਹੈ। ਕਾਰਨੀ ਨੇ ਬੁੱਧਵਾਰ ਨੂੰ ਫਲਸਤੀਨੀ ਅਥਾਰਟੀ ਦੇ ਪ੍ਰੈਜ਼ੀਡੈਂਟ ਮਹਿਮੂਦ ਅੱਬਾਸ ਨਾਲ ਗੱਲ ਕਰਨ ਤੋਂ ਬਾਅਦ ਆਪਣਾ ਐਲਾਨ ਕੀਤਾ। ਇਸ ਵੇਲੇ ਫਲਸਤੀਨੀਅਨ ਅਥਾਰਟੀ ਫਤਹ ਪਾਰਟੀ ਰਾਹੀਂ ਵੈਸਟ ਬੈਂਕ ਦੇ ਕੁਝ ਹਿੱਸਿਆਂ ਨੂੰ ਕੰਟਰੋਲ ਕਰਦੀ ਹੈ, ਜਦਕਿ ਹਮਾਸ ਗਾਜ਼ਾ ਨੂੰ ਸੰਭਾਲਦਾ ਹੈ। ਦੋਹਾਂ ਖੇਤਰਾਂ ਵਿੱਚ 2006 ਤੋਂ ਬਾਅਦ ਕੋਈ ਇਲੈਕਸ਼ਨਸ ਨਹੀਂ ਹੋਏ ਨੇ। ਕਾਰਨੀ ਨੇ ਕਿਹਾ ਕਿ ਹਮਾਸ ਨੂੰ ਉਸ ਇਲੈਕਸ਼ਨ ਪ੍ਰੋਸੈਸ ਵਿੱਚ ਕੋਈ ਭੂਮਿਕਾ ਨਹੀਂ ਮਿਲੇਗੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਹਮਾਸ ਨੂੰ ਬਾਕੀ ਬੰਧਕ ਬਣਾਏ ਹੋਏ ਇਜ਼ਰਾਈਲੀ ਲੋਕਾਂ ਨੂੰ ਛੱਡਣਾ ਹੋਵੇਗਾ ਅਤੇ ਜੋ ਵੀ ਫਲਸਤੀਨੀ ਦੇਸ਼ ਬਣੇਗਾ ਉਹ ਡੀਮਿਲਟਰਾਈਜ਼ਡ ਹੋਣਾ ਚਾਹੀਦਾ, ਨਿਰਸੈਨਾ ਹੋਣਾ ਚਾਹੀਦਾ। ਇਹ ਐਲਾਨ ਪਿਛਲੇ ਹਫ਼ਤੇ ਹੋਏ ਹੋਰ ਭਾਈਵਾਲ ਦੇਸ਼ਾਂ ਦੇ ਐਲਾਨਾਂ ਤੋਂ ਬਾਅਦ ਆਇਆ। ਮੰਗਲਵਾਰ ਨੂੰ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਕੀਰ ਸਟਾਰਮਰ ਨੇ ਐਲਾਨ ਕੀਤਾ ਸੀਗਾ ਕਿ ਜੇ ਇਜ਼ਰਾਈਲ ਜੰਗਬੰਦੀ ਅਤੇ ਲੰਬੇ ਸਮੇਂ ਦੀ ਸ਼ਾਂਤੀ ਲਈ ਤਿਆਰ ਨਹੀਂ ਹੁੰਦਾ ਤਾਂ ਫਿਰ ਉਹ ਸਪਟੈਂਬਰ ਦੇ ਵਿੱਚ ਪੈਲਸਟੀਨ ਨੂੰ ਇੱਕ ਅਲੱਗ ਦੇਸ਼ ਵਜੋਂ ਮਾਨਤਾ ਦੇ ਦੇਣਗੇ। ਇਸ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਐਲਾਨ ਕੀਤਾ ਸੀ ਕਿ ਉਹ ਸਪਟੈਂਬਰ ਵਿੱਚ ਸੰਯੁਕਤ ਰਾਸ਼ਟਰ ਦੀ ਜਿਹੜੀ ਜਨਰਲ ਅਸੈਂਬਲੀ ਹੈ ਉਹਦੀ ਮੀਟਿੰਗ ਦੌਰਾਨ ਅਧਿਕਾਰਤ ਤੌਰ ਤੇ ਫਲਸਤੀਨ ਨੂੰ ਵੱਖਰੇ ਦੇਸ਼ ਵਜੋਂ ਮਾਨਤਾ ਦੇਣ ਦੇ ਫੈਸਲੇ ਨੂੰ ਅਮਲੀ ਜਾਮਾ ਪਹਿਨਾਉਣਗੇ। ਇਜ਼ਰਾਈਲ ਨੇ ਕੈਨੇਡਾ ਦੀ ਯੋਜਨਾ ਨੂੰ ਰੱਦ ਕੀਤਾ, ਰਿਜੈਕਟ ਕੀਤਾ। ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਕਾਰਨੀ ਦੇ ਐਲਾਨ ਨੂੰ ਸਵੀਕਾਰ ਨਹੀਂ ਕਰਦੀ। ਕੰਜ਼ਰਵੇਟਿਵ ਪਾਰਟੀ ਨੇ ਵੀ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਟੂ ਸਟੇਟ ਸੋਲਿਊਸ਼ਨ ਉਹਦਾ ਸਮਰਥਨ ਕਰਦੇ ਨੇ, ਪਰ ਉਹਨਾਂ ਨੇ ਇਹ ਵੀ ਕਿਹਾ ਕਿ ਕਾਰਨੀ ਦਾ ਫੈਸਲਾ ਹਮਾਸ ਲਈ ਨਾਮ ਵਾਂਗ ਹੈ। ਐਨਡੀਪੀ MP ਹੈਦਰ ਮੈਕਫਰਸਨ ਨੇ ਕਾਰਨੀ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਪਰ ਕਿਹਾ ਕਿ ਇਹ ਫੈਸਲਾ ਪਹਿਲਾਂ ਹੋਣਾ ਚਾਹੀਦਾ ਸੀ। ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਗਾਜ਼ਾ ਵਿੱਚ ਚੱਲ ਰਹੇ ਹਿਊਮੈਨੀਟੇਰੀਅਨ ਕ੍ਰਾਈਸਿਸ ਨੂੰ ਖਤਮ ਕਰਨ ਲਈ ਹੋਰ ਵੀ ਬਹੁਤ ਕੁਝ ਕਰਨਾ ਚਾਹੀਦਾ ਹੈ। ਗੌਰਤਲਬ ਹੈ ਕਿ ਪਿਛਲੇ ਹਫ਼ਤੇ ਵੀ ਕੁਝ ਲਿਬਰਲ MPs ਨੇ ਕਿਹਾ ਸੀਗਾ ਕਿ ਵੀ ਕੈਨੇਡਾ ਨੂੰ ਫਰਾਂਸ ਦੇ ਰਸਤੇ ਤੇ ਤੁਰਨਾ ਚਾਹੀਦਾ ਹੈ ਯਾਨੀ ਪੈਲਸਟੀਨ ਨੂੰ ਸਟੇਟਹੁੱਡ ਨੂੰ ਐਕਸੈਪਟ ਕਰਨਾ ਚਾਹੀਦਾ ਹੈ। ਐਡਮਿੰਟਨ ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਨੂੰ ਟਾਰਗੇਟ ਕਰਨ ਵਾਲੀਆਂ ਜਬਰਨ ਵਸੂਲੀ ਦੀਆਂ ਵਾਰਦਾਤਾਂ ਦੁਬਾਰਾ ਉੱਭਰ ਰਹੀਆਂ ਨੇ ਤੇ ਇਸੇ ਦੇ ਮੱਦੇਨਜ਼ਰ ਪੁਲਿਸ ਹੁਣ ਭਾਈਚਾਰੇ ਨਾਲ ਨਜ਼ਦੀਕੀ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸੋਮਵਾਰ ਨੂੰ ਐਡਮਿੰਟਨ ਦੇ ਸਾਊਥਵੁੱਡ ਕਮਿਊਨਿਟੀ ਲੀਗ ਵਿੱਚ ਹੋਈ ਇੱਕ ਟਾਊਨ ਹਾਲ ਮੀਟਿੰਗ ਵਿੱਚ ਪੁਲਿਸ ਨੇ ਦੱਸਿਆ ਕਿ ਮਈ 2025 ਤੋਂ ਹੁਣ ਤੱਕ ਐਕਸਟੋਰਸ਼ਨ ਦੇ 6 ਨਵੇਂ ਮਾਮਲੇ ਦਰਜ ਹੋਏ ਨੇ। ਇਹ ਨਵੇਂ ਮਾਮਲੇ ਹਾਲਾਂਕਿ ਪਿਛਲੇ ਸਾਲ ਖਤਮ ਹੋਏ ਪ੍ਰੋਜੈਕਟ ਗੈਸ ਲਾਈਟ ਤੋਂ ਵੱਖਰੇ ਨੇ, ਪਰ ਅੰਤਰਿਮ ਪੁਲਿਸ ਚੀਫ ਵਾਰਨ ਡ੍ਰੀਸ਼ਲ ਨੇ ਕਿਹਾ ਕਿ ਦੋਹਾਂ ਵਿੱਚ ਕਾਫੀ ਸਮਾਨਤਾਵਾਂ ਨੇ। ਪ੍ਰੋਜੈਕਟ ਗੈਸਲਾਈਟ ਦੌਰਾਨ ਐਡਮਿੰਟਨ ਖੇਤਰ ਤੇ ਸਾਊਥ ਏਸ਼ੀਅਨ ਬਿਲਡਰਾਂ ਨੂੰ ਧਮਕੀਆਂ, ਅਗਜ਼ਨੀ ਅਤੇ ਗੋਲੀਬਾਰੀ ਵਰਗੀਆਂ ਘਟਨਾਵਾਂ ਦੀ ਜਾਂਚ ਹੋਈ ਸੀ। ਟ੍ਰਿਸ਼ਲ ਨੇ ਕਿਹਾ ਕਿ ਪਹਿਲੀ ਜਾਂਚ ਤੋਂ ਇਹ ਸਬਕ ਮਿਲਿਆ ਹੈ ਕਿ ਭਾਈਚਾਰੇ ਨਾਲ ਜਲਦੀ ਸੰਪਰਕ ਕਰਨਾ ਬਹੁਤ ਜ਼ਰੂਰੀ ਹੈ ਤੇ ਇਸੇ ਸਿਲਸਿਲੇ ਦੇ ਵਿੱਚ ਇਹ ਟਾਊਨ ਹਾਲ ਮੀਟਿੰਗ ਕੀਤੀ ਗਈ। ਉਹਨਾਂ ਨੇ ਕਿਹਾ ਕਿ ਲੋਕ ਅਕਸਰ ਡਰਦੇ ਨੇ ਕਿ ਉਹ ਜਾਣਕਾਰੀ ਦੇਣ ਤੇ ਆਪ ਨਿਸ਼ਾਨਾ ਬਣ ਸਕਦੇ ਨੇ, ਇਸ ਕਰਕੇ ਪੁਲਿਸ ਚਾਹੁੰਦੀ ਹੈ ਕਿ ਲੋਕ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨ ਅਤੇ ਪੁਲਿਸ ਉੱਤੇ ਭਰੋਸਾ ਕਰ ਸਕਣ। ਪੁਲਿਸ ਨੇ ਸਾਊਥ ਏਸ਼ੀਅਨ ਭਾਈਚਾਰੇ ਨੂੰ ਚੇਤਾਵਨੀ ਦਿੱਤੀ ਕਿ ਉਹ ਨੌਜਵਾਨਾਂ ਦੀ ਗਤੀਵਿਧੀਆਂ ਉੱਤੇ ਧਿਆਨ ਰੱਖਣ, ਕਿਉਂਕਿ ਪ੍ਰੋਜੈਕਟ ਗੈਸਲਾਈਟ ਦੌਰਾਨ ਗੈਂਗ ਨੇ ਨੌਜਵਾਨਾਂ ਨੂੰ ਆਪਣੇ ਕੰਮ ਲਈ ਵਰਤਿਆ ਸੀ। ਉਹਨਾਂ ਨੇ ਕਿਹਾ ਕਿ ਪਰਿਵਾਰ ਦੇ ਲੋਕ ਨੌਜਵਾਨਾਂ ਕੋਲ ਅਚਾਨਕ ਪੈਸਾ ਆਉਣਾ, ਆਪਣੇ ਦੋਸਤਾਂ ਬਾਰੇ ਝੂਠ ਬੋਲਣਾ, ਜਾਣ ਜਾਣ ਲੋਕਾਂ ਨਾਲ ਉੱਠਣ ਬਹਿਣ ਵਰਗੀਆਂ ਗਤੀਵਿਧੀਆਂ ਉੱਤੇ ਧਿਆਨ ਦੇਣ। ਕੈਨੇਡਾ ਵੱਲੋਂ ਹਾਲ ਹੀ ਵਿੱਚ ਐਕਸਪ੍ਰੈਸ ਐਂਟਰੀ ਲਈ ਲੋੜੀਂਦੇ ਫੰਡਸ ਦੀ ਸ਼ਰਤ ਵਿੱਚ ਕੁਝ ਬਦਲਾਅ ਕੀਤੇ ਗਏ ਨੇ। ਨਵੇਂ ਨਿਯਮਾਂ ਮੁਤਾਬਕ ਹੁਣ ਇੱਕ ਵਿਅਕਤੀ ਲਈ $15,263 ਦੀ ਲੋੜ ਹੋਵੇਗੀ। ਦੋ ਬਿਨੈਕਾਰ ਹੋਣ ਦੀ ਸੂਰਤ ਵਿੱਚ $19,001 ਦੇ ਫੰਡ ਦਿਖਾਉਣੇ ਪੈਣਗੇ। ਇਮੀਗ੍ਰੇਸ਼ਨ ਮਿਨਿਸਟਰੀ ਮੁਤਾਬਕ ਘੱਟ ਆਮਦਨੀ ਵਾਲੇ ਕੱਟ ਆਫ ਕੁੱਲ ਦੇ 50% ਦੇ ਆਧਾਰ ਤੇ ਇਹਨਾਂ ਫੰਡਸ ਨੂੰ ਤੈਅ ਕੀਤਾ ਜਾਂਦਾ ਹੈ। ਐਕਸਪ੍ਰੈਸ ਐਂਟਰੀ ਦੌਰਾਨ PR ਦੀ ਅਰਜ਼ੀ ਦੇਣ ਮੌਕੇ ਬਿਨੈਕਾਰ ਨੂੰ ਇਹਨਾਂ ਫੰਡਸ ਦਾ ਸਬੂਤ ਆਪਣੀ ਅਰਜ਼ੀ ਨਾਲ ਨੱਥੀ ਕਰਨਾ ਪੈਂਦਾ ਹੈ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।